Thank you. दिन तक आपने गुरबाणी के कीर्तन का और विचार का लाभ उठाया। बाकी सुना जितना खोट है उसने भी सफला करो। रचना सफला पवित्र करने वास्ते शब्द बोलया करो। पहले दास बोलया करेगा फिर सब भाई, तीसरे पास सब बीबी गल बच्चे बोलया करो। पर सब किछ तेरा जी मैं किछ नहीं, मैं किछ नहीं ਆਪੇ ਹੀ ਰਾਜ ਨੇ ਆਪੇ ਹੀ ਰਾਜਾ ਭੈਣ ਭੈਣ ਠਾਕੁਰ ਭੈਣ ਭੈਣ ਚੇਰਾ ਕਾਕੁਰ ਦਰਾਵ ਕਾ ਸ਼ਿਵ ਬਲਵੰਚਾ ਜੈ ਜੈ ਪੇਖੋ ਤੈ ਤੈ ਨੇਰਾ ਸਾਧੂ ਤੂਰ ਪੇਟਿਓ ਨਾਨਕ ਕਿਨ ਸਾਗਰ ਮੂਲ ਨਾਹੀ ਅਨਹੇਰਾ ਪਰ ਸਭ ਪਿਛ ਤੇਰਾ ਜੀ ਮੈਂ ਪਿਛ ਨਾਹੀ ਮੈਂ ਪਿਛ ਲੜ ਲਾਇਆ ਜਿਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟਾਂ ਆਈਆਂ ਸਨ ਇਸ ਪਰਮਾਰਥਕ ਮਾਰਗ ਵਿੱਚ ਉਹਨਾਂ ਨੂੰ ਦੂਰ ਕੀਤਾ। ਜਿਹੜੇ ਗਲਤ ਰਸਤੇ ਵਿਧੀ ਸਿੱਧੀ ਆਦਿ ਦੇ ਮਾਰਗ ਵਿੱਚ ਪੈ ਕੇ ਆਪਣੇ ਰਸਤੇ ਨੂੰ ਸ਼ਾਂਤਮਈ ਤੋਂ ਅਸ਼ਾਂਤਮਈ ਬਣਾ ਬੈਠੇ ਸਨ, ਉਹਨਾਂ ਨੂੰ ਦੱਸਿਆ ਵੀ ਪਰਮ ਪਦ ਸਿੱਧੀ ਸਿੱਧੀ ਤੋਂ ਦੂਰ ਹੈ, ਉਸ ਰਸਤੇ ਵਿੱਚ ਪ੍ਰਵਿਰਤ ਕੀਤਾ। ਇਉਂ ਆਪ ਜੀ ਨੇ ਵਿਅੰਗ ਜੀਵਨ ਦਾ ਤਾਰੇ ਗਣੇ ਜਾਤ ਨੂੰ ਤਾਰੇ ਗਣੇ ਜਾਤ। ਆਸਮਾਨ ਦੇ ਵਿੱਚ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਲੇਕਿਨ ਜਿਤਨ ਕਦਮ ਜੀਵ ਗੁਰੂ ਬਾਬੇ ਨੇ ਤਾਰੇ ਉਹਨਾਂ ਦੀ ਗਿਣਤੀ ਹੋਣੀ ਬਹੁਤ ਮਹਾਨ ਹੈ। ਇਸ ਸੰਸਾਰ ਦੇ ਵਿੱਚ ਗੁਰੂ ਜੀ ਨੇ ਪੈਦਲ ਜਾਂ ਸ਼ਕਤੀ ਦੁਆਰਾ ਕਈ ਚੱਕਰ ਲਗਾਏ। ਇੱਕ ਦਫ਼ਾ ਇੱਕ ਥਾਂ ਜੰਗਲ ਵਿੱਚ ਬੈਠੇ ਹਨ, ਮਰਦਾਨਾ ਕੀਰਤਨ ਕਰ ਚੁੱਕਾ, ਅਰਥ ਕਰਦਾ ਗਰੀਬ ਨਵਾਜ, ਜੇ ਕੋਈ ਸ਼ਹਿਰ ਪਿੰਡ ਬਸਤੀ ਆਉਂਦੀ ਹੈ ਤੁਸੀਂ ਕਹਿੰਦੇ ਹੋ ਬਾਹਰ ਬਾਹਰ ਚਲੋ, ਹਾਂ ਰੋਈਆਂ ਵਿੱਚ ਹੀ ਨਹੀਂ ਫਿਰਦੇ ਹੋ, ਮੌਸਮ ਖਰਾਬ ਹੈ, ਬਰਸਾਤ ਦਾ ਮੌਸਮ ਹੈ, ਕੁਛ ਸਮਾਂ ਕਿਸੇ ਲੱਗੇ ਰਿਹਾ ਸ਼ਹਿਰ ਵਿੱਚ ਰਹਿ ਕੇ ਗੁਜ਼ਾਰ ਲੈਣਾ ਚਾਹੀਦਾ। ਗੁਰੂ ਜੀ ਇਹ ਬਚਨ ਸੁਣ ਕੇ ਸਾਹਮਣੇ ਇੱਕ ਕੋਈ ਆਦਮੀ ਆ ਰਿਹਾ ਸੀ, ਛਤਰੀ ਲੱਗੀ ਹੈ, ਚਿੱਠੀਆਂ ਦਾ ਥੈਲਾ ਪਾਇਆ, ਗੋਡੇ ਗੋਡੇ ਪਾਣੀ ਵਿੱਚ ਛਪਲ ਛਪਲ ਕਰਦਾ ਆਉਂਦਾ, ਕਹਿਣ ਮਰਦਾਨਿਆਂ ਉਹ ਦੇਖਦਾ ਕੌਣ ਆ ਰਿਹਾ ਹੈ। ਮਰਦਾਨਾ ਕਹਿੰਦਾ ਮਹਾਰਾਜ ਹਾਂ ਕੋਈ ਡਾਕੀਆ ਪੋਸਟਮੈਨ ਹੈ, ਚਿੱਠੀ ਰਸਾਂ ਹੈ, ਚਿੱਠੀਆਂ ਦਾ ਥੈਲਾ ਪਾਇਆ ਹੈ। ਕਹਿਣ ਲੱਗੇ ਮੀਂਹ ਪੈਂਦੇ ਵਿੱਚ ਛਤਰੀ ਲੱਗੀ ਹੈ, ਗੋਡੇ ਗੋਡੇ ਪਾਣੀ ਵਿੱਚ ਕਿਉਂ ਛਪਲ ਛਪਲ ਕਰਦਾ ਜਾਂਦਾ ਹੈ, ਮਹਾਰਾਜ ਸਰਕਾਰ ਦਾ ਨੌਕਰ ਹੈ, ਰੇੜੇ ਸਿਰ ਚਿੱਠੀਆਂ ਪਹੁੰਚਾਉਣੀਆਂ ਹਨ ਥਾਈਂ ਥਾਈਂ, ਅਗਰ ਐਸਾ ਨਹੀਂ ਕਰੇਗਾ ਤਨਖਾਹ ਕਿੱਥੋਂ ਮਿਲੇਗੀ, ਤਨਖਾਹ ਨਹੀਂ ਮਿਲੇਗੀ ਆਪਣਾ ਅਤੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਕਰੇਗਾ। ਇਸ ਕਰਕੇ ਇਸਨੂੰ ਇਹੋ ਜਿਹੇ ਮੌਸਮ ਵਗੈਰਾ ਦਾ ਖਿਆਲ ਨਹੀਂ ਕਰਨਾ ਬਣਦਾ। ਗੁਰੂ ਜੀ ਕਹਿੰਦੇ ਭਾਈ ਮਰਦਾਨਾ ਇਹ ਤਾਂ ਦੁਨਿਆਵੀ ਝੂਠੀ ਸਰਕਾਰ ਦਾ ਨੌਕਰ ਹੈ, ਅਸੀਂ ਰੱਬ ਦੇ ਨੌਕਰ, ਅਸੀਂ ਵੀ ਥਾਂ ਥਾਂ ਨਿਰੰਕਾਰ ਦਾ ਸੰਦੇਸ਼ ਫਿਰ ਕੇ ਦੁਨੀਆਂ ਨੂੰ ਦੇਣਾ। ਦੁਨੀਆ ਭੁੱਲੀ ਫਿਰਦੀ ਹੈ, ਗਲਤ ਰਸਤਿਆਂ 'ਤੇ ਪੈ ਰਹੀ ਹੈ, ਅੰਦਰੋਂ ਮਨਾ ਕਰਕੇ ਜਲਦੇ ਬਲਦੇ ਛੱਡਦੇ ਹਨ, ਨਰਕਾਂ ਦੇ ਗਾਮੀ ਬਣ ਰਹੇ ਹਨ, ਅਸੀਂ ਉਹਨਾਂ ਨੂੰ ਬਚਾਉਣਾ ਹੈ ਨਿਰੰਕਾਰ ਦਾ ਸੰਦੇਸ਼ ਦੇ ਕੇ। ਸਾਡੇ ਵਾਸਤੇ ਵੀ ਇਹੋ ਜਿਹੇ ਮੌਸਮ ਵਗੈਰਾ ਦਾ ਕੋਈ ਖਿਆਲ ਨਹੀਂ ਕਰਨਾ ਪੈਂਦਾ। ਇੰਨਾ ਕਹਿੰਦੇ ਹਾਂ ਗੁਰੂ ਜੀ ਕਹਿਣਗੇ ਮਰਦਾਨਿਆਂ ਰਵਾ ਬਠਾ, ਜਿਹਨਾਂ ਰੂਹੀਆਂ ਨੂੰ ਜੰਗਲਾਂ ਦੀਆਂ ਵਾਹਨਾਂ ਨੂੰ ਪਸੰਦ ਨਹੀਂ ਕਰਦਾ, ਪਰ ਇਹ ਤਾਂ ਭਾਗਾਂ ਵਾਲੇ ਹਨ, ਇਹਨਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਬੜੀਆਂ ਬੜੀਆਂ ਲੰਮੀਆਂ ਸਮਾਧੀਆਂ ਲਾਈਆਂ, ਬੜੀ ਬੰਦਗੀ ਕੀਤੀ ਅਤੇ ਇਹਨਾਂ ਨੂੰ ਭਾਗਾਂ ਵਾਲੇ ਬਣਾਇਆ। ਐਂ ਕਹਿੰਦੇ ਹਾਂ ਗੁਰੂ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ, ਅੱਖਾਂ ਵਿੱਚੋਂ ਵਹਿਦੇ ਪਿਆਰ ਵਿੱਚ ਦੋ ਚਾਰ ਟੇਪੇ ਅੰਤਾਂ ਦੇ ਗਿਰੇ। ਹਾਂ ਮਰਦਾਨੇ ਨੇ ਰਬਾਬ ਛੇੜਿਆ, ਹਜ਼ੂਰ ਨੇ ਐਸੇ ਉਚਾਰਨ ਕੀਤਾ। ਤਾਂ ਦਰਸ਼ਨ ਕੇ ਤਾਈ ਥਿਆ ਦੀਵਾਨਾ ਥਿਆ
ਦਰਸ਼ਨ ਕੇ ਤਾਈ ਥਿਆ
ਕਲੜੀ ਮੇਰਾ ਚੀਸ ਮੈਂ ਦੇਵਾਨਾ ਪਿਆ ਅਸੀ ਕਰਤਾ ਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤਬ ਦਰਸ਼ਨ ਕੀ ਕਰੋ ਸਮਾਏ। ਇਉਂ ਗੁਰੂ ਬਾਬਾ ਜੀ ਨੇ ਬਾਲਾ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਬਾਬ ਵਜਾਇਆ, ਫਿਰ ਸ਼ਬਦ ਦੀ ਸਮਾਪਤੀ ਹੋਈ। ਗੁਰੂ ਜੀ ਉੱਠ ਖੜੇ ਹੋਏ, ਕਹਿੰਦੇ ਚੱਲ ਮਰਦਾਨਿਆ, ਤੇਰਾ ਖਿਆਲ ਬਸਤੀਆਂ ਦੇਖਣ ਦਾ ਹੈ, ਸ਼ਹਿਰ ਬਸਤੀਆਂ ਪਿੰਡ ਤੈਨੂੰ ਚੰਗੇ ਲੱਗਦੇ ਹਨ, ਪਰ ਸ਼ਹਿਰਾਂ ਦਾ ਔਰ ਉਜਾੜਾਂ ਦਾ ਮੁਕਾਬਲਾ ਕਰ। ਕਿਉਂ ਗੁਰੂ ਜੀ ਅੱਗੇ ਪਿੱਛੇ ਭਾਈ ਬਾਲਾ ਅਤੇ ਮਰਦਾਨਾ, ਰਸਤਾ ਕਿਤੇ ਸਾਫ ਆ ਜਾਂਦਾ ਹੈ, ਕਿਤੇ ਚਿੱਕੜ ਹੈ, ਕਿਤੇ ਬਹੁਤ ਜ਼ਿਆਦਾ ਪਾਣੀ। ਇਉਂ ਗੁਰੂ ਜੀ ਸਵੇਰ ਤੇ ਸ਼ਾਮ ਤੱਕ, ਦੁਪਹਿਰ ਤੋਂ ਸ਼ਾਮ ਤੱਕ ਚਲੇ ਗਏ। ਸੂਰਜ ਦੇ ਛਪਾ ਦਾ ਵਕਤ ਹੈ, ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ ਜਿਹੜਾ ਸਾਰਾ ਹੀ ਠੱਗਾਂ ਦਾ ਸੀ। ਅਲਫ਼ਤੇ ਹੀ ਤੱਕ ਠੱਗ, ਉਹਨਾਂ ਦਾ ਕੰਮ ਸੀ ਕੋਈ ਮੁਸਾਫ਼ਰ ਉਹਦੇ ਕਾਬੂ ਆਇਆ, ਉਸਨੂੰ ਖਤਮ ਕੀਤਾ, ਸਾਰਾ ਮਾਲ ਤਰ ਕੀਤਾ। ਉਹਨਾਂ ਨੇ ਅੱਜ ਤੱਕ ਪਤਾ ਨਹੀਂ ਕਿਤਨੇ ਕੁ ਕੁਛ ਤੋਂ ਫੋਨ ਕੀਤੇ ਸਨ। ਠੱਗਾਂ ਦਾ ਪਿੰਡ, ਉਹਨੂੰ ਵੇਖ ਕੇ ਗੁਰੂ ਜੀ ਹਾਸ ਰਸ ਵਿੱਚ ਮਰਦਾਨੇ ਨੂੰ ਕਹਿੰਦੇ, ਮਰਦਾਨੇ ਆ, ਔਰ ਸਾਹਮਣੇ ਪਿੰਡ ਹੈ, ਬਸਤੀ ਹੈ, ਉਸਦਾ ਅਤੇ ਉਸ ਉਜਾੜ ਦਾ ਮੁਕਾਬਲਾ ਕਰ ਲਈ। ਇਉਂ ਹਾਸ ਰਸ ਵਿੱਚ ਕਹਿੰਦੇ ਉੱਥੇ ਪਹੁੰਚੇ, ਸੱਸ ਵਿੱਚ ਕਈ ਠੱਗ ਮੁਖੀ ਮੁਖੀ ਠੱਗ ਬੈਠੇ ਹਨ, ਉਹਨਾਂ ਨੇ ਉੱਠ ਕੇ ਦੇਖਿਆ, ਇਹਨਾਂ ਦੇ ਚਿਹਰਿਆਂ 'ਤੇ ਬੜਾ ਜਲਾਲ ਹੈ, ਉੱਪਰੋਂ ਤਾਂ ਇਹਨਾਂ ਪਾਸ ਕੋਈ ਬਹੁਤਾ ਫੈਲਾਅ ਵਾਲਾ ਸਮਾਨ ਨਜ਼ਰ ਨਹੀਂ ਆਉਂਦਾ, ਇਹਨਾਂ ਪਾਸ ਦੂਜਾ ਕੰਮ ਜ਼ਰੂਰ ਹੈ। ਇਹ ਲੋਕ ਚਿਹਰੇ ਦਾ ਸਮਾਨ ਲਗਾਇਆ ਕਰਦੇ ਹਨ। ਇੰਨਾ ਕਹਿੰਦੇ ਹੋਏ ਉੱਠ ਕੇ ਆਪ ਨੂੰ ਇੱਕ ਬੈਠਕ ਵਿੱਚ ਲੈ ਗਏ, ਬਿਸਤਰਾ ਵਿਛਾ ਕੇ ਬੈਠ ਤੇ ਬਿਠਾਇਆ। ਭਾਈ ਬਾਲਾ ਮਰਦਾਨਾ ਹਜ਼ੂਰ ਦੇ ਚਰਨਾਂ ਸਜ ਗਏ, ਕਹਿਣਗੇ ਦੱਸੋ ਜੀ ਜਲ ਛਕੋਗੇ ਜਾਂ ਦੁੱਧ ਵਗੈਰਾ? ਗੁਰੂ ਜੀ ਕਹਿੰਦੇ ਕੁਛ ਨਹੀਂ ਛਕਣਾ, ਜਵਾਬ ਦੇ ਦਿੱਤਾ। ਫਿਰ ਉਸ ਤੋਂ ਬਾਅਦ ਕੁਛ ਦੇਰ ਬਾਅਦ ਆ ਕੇ ਕਹਿਣਗੇ ਇਸ਼ਨਾਨ ਵਗੈਰਾ ਦੇ ਵਾਸਤੇ ਦੱਸੋ, ਕਿਵੇਂ ਠੰਡੇ ਪਾਣੀ ਨਾਲ ਕਰਨਾ ਹੈ, ਗਰਮ ਨਾਲ ਕਰਨਾ ਹੈ? ਗੁਰੂ ਜੀ ਕਹਿੰਦੇ ਇਸ਼ਨਾਨ ਵੀ ਨਹੀਂ ਕਰਨਾ। ਇਉਂ ਹੌਲੀ ਹੌਲੀ ਸਮਾਂ ਤੁਰਿਆ ਜਾਂਦਾ ਹੈ, ਕੁਛ ਰਾਤ ਪੈ ਗਈ, ਅੰਧੇਰਾ ਜਿਹਾ ਹੋ ਗਿਆ। ਆ ਕੇ ਕਹਿਣਗੇ ਜੀ ਭੋਜਨ ਵੀ ਤਿਆਰ ਹੈ, ਹੁਕਮ ਹੋਵੇ ਇੱਥੇ ਹਾਜ਼ਰ ਕਰੀਏ, ਨਹੀਂ ਭੋਜਨ ਸ਼ਾਲਾ ਵੀ ਚੱਲ ਕੇ ਛਕ ਲਓ। ਗੁਰੂ ਜੀ ਕਹਿਣਗੇ ਬਈ ਭੋਜਨ ਵੀ ਨਹੀਂ ਛਕਣਾ। ਖੈਰ ਉਹ ਇੰਨੀ ਗੱਲ ਕਹਿ ਕੇ ਬਾਹਰ ਗਏ। ਮਰਦਾਨਾ ਕਹਿਣਗੇ ਮਹਾਰਾਜ ਜੇ ਆਪ ਨੂੰ ਨਹੀਂ ਕੁਛ ਭੁੱਖ ਵਗੈਰਾ, ਤੇ ਮੈਨੂੰ ਤਾਂ ਬੜੀ ਡਾਢੀ ਭੁੱਖ ਲੱਗੀ, ਮੈਨੂੰ ਤਾਂ ਕੁਛ ਨਾ ਕੁਛ ਖਾਣ ਵਾਸਤੇ ਮਿਲਣਾ ਚਾਹੀਦਾ। ਗੁਰੂ ਜੀ ਕਹਿੰਦੇ ਮਰਦਾਨਿਆ ਇਹ ਪਿੰਡ ਹੈ ਠੱਗਾਂ ਦਾ, ਇਹਨਾਂ ਦਾ ਕੰਮ ਕੀ ਹੈ? ਜੇ ਕੋਈ ਮੁਸਾਫ਼ਰ ਇਹਨਾਂ ਦੇ ਕਾਬੂ ਆਇਆ, ਉਸਨੂੰ ਇਹ ਕਈ ਤਰੀਕੇ ਸਿਰ ਖਤਮ ਕਰਕੇ ਉਸਦਾ ਧਨ ਦੌਲਤ ਲੁੱਟਦੇ ਹਨ। ਹੁਣ ਇਹਨਾਂ ਨੂੰ ਅਨੁਮਾਨ ਹੈ ਤੁਹਾਡੇ ਉੱਪਰ ਚਿਹਰੇ ਦੇਖ ਕੇ ਵੀ ਇਹਨਾਂ ਦੇ ਪਾਸ ਬਹੁਤ ਸਾਰਾ ਧਨ ਹੈ। ਹੁਣ ਇਹ ਕੋਸ਼ਿਸ਼ ਕਰਦੇ ਨੇ, ਪਹਿਲੇ ਤਾਂ ਇਹਨਾਂ ਨੇ ਜੇ ਪਾਣੀ ਦੁੱਧ ਵਗੈਰਾ ਛਕਾਉਣਾ ਸੀ, ਜਿਸ ਨੂੰ ਅਸੀਂ ਜਵਾਬ ਦਿੱਤਾ ਉਹਦੇ ਵਿੱਚ ਜ਼ਹਿਰ ਮਿਲਿਆ ਸੀ, ਦੂਜੇ ਇਸ਼ਨਾਨ ਵਗੈਰਾ ਵਾਸਤੇ ਜੇ ਪਾਣੀ ਵਗੈਰਾ ਦਿੰਦੇ ਉਹਦੇ ਵਿੱਚ ਵੀ ਇਹੋ ਜਿਹਾ ਕੁਛ ਸੀ, ਹੁਣ ਭੋਜਨ ਹੈ ਇਹਦੇ ਵਿੱਚ ਵੀ ਜ਼ਹਿਰ ਲਾ ਕੇ ਦੇਣ। ਇਹ ਚਾਹੁੰਦੇ ਨੇ ਕਿਵੇਂ ਨਾ ਕਿਵੇਂ ਖਤਮ ਹੋਣ, ਅਸੀਂ ਇਹਨਾਂ ਦਾ ਦੂਜਾ ਧਨ ਲੁੱਟ ਲਈਏ। ਜੇ ਤੇਰੀ ਖੁਸ਼ੀ ਹੈ ਖਾਣ ਪੀਣ ਦੀ ਮੰਗਵਾ ਦਿੰਦੇ ਹਾਂ, ਗੱਲ ਇਹ ਵੀ ਹੈ। ਮਰਦਾਨਾ ਸੁਣ ਕੇ ਡਰ ਗਿਆ, ਕਹਿਣਗੇ ਤਾਂ ਮੈਂ ਕੁਛ ਨਹੀਂ ਛਕਣਾ ਚਾਹੁੰਦਾ, ਇਹੋ ਜਿਹੀ ਗੱਲ ਹੈ। ਕਹਿਣਗੇ ਗੱਲ ਇਹੋ ਜਿਹੀ ਹੈ, ਹਾਂ ਕਰਤਾਰ ਦੇ ਰੰਗ ਦੇਖੀ ਚੱਲ, ਜਿਵੇਂ ਜਿਸ ਵਾਸਤੇ ਸਾਨੂੰ ਇੱਥੇ ਲਿਆਇਆ। ਇਉਂ ਉਹ ਲੋਕ ਬਾਹਰ ਚਲੇ ਗਏ, ਬਾਹਰ ਖਲੋ ਕੇ ਗੱਲਾਂ ਬਾਤਾਂ ਕਰਨ ਲੱਗੇ ਵੀ ਇਹੋ ਜਿਹੇ ਮੁਸਾਫ਼ਰ ਹਨ। ਅੱਗੇ ਜੇ ਕੋਈ ਆਉਂਦਾ ਜਿਹੜੀ ਚੀਜ਼ ਦਿੰਦੇ ਖਾ ਲੈਂਦਾ ਪੀ ਲੈਂਦਾ, ਕਿਸੇ ਵਸਤੂ ਨੂੰ ਅੰਗੀਕਾਰ ਨਹੀਂ ਕਰਦੇ। ਇੱਕ ਕਹਿੰਦਾ ਬਈ ਇਹ ਤਾਂ ਸੁਣੀ ਹੈ ਸਰਕਾਰ ਦੇ CID ਖੁਫੀ ਹੈ, ਸਾਡਾ ਭੇਦ ਲੈਣ ਵਾਸਤੇ ਆਏ ਹਨ ਤਾਂ ਹੀ ਕੁਛ ਖਾਂਦੇ ਪੀਂਦੇ ਨੇ। ਪਾਸੀ ਦੂਸਰਾ ਬੋਲ ਉੱਠਿਆ ਕਹਿਣਗਾ ਕੋਈ ਗੱਲ ਨਹੀਂ, ਜੇ ਨਹੀਂ ਖਾਂਦੇ ਪੀਂਦੇ ਅਸੀਂ ਹੋਰ ਇਲਾਜ ਵੀ ਜਾਣਦੇ ਹਾਂ। ਹਾਂ ਰਸੇ ਰਸੇ ਪਿਆਰ ਕਰੋ, ਮੁੰਡਿਆਂ ਨੂੰ ਕਹਿਣ ਲੱਗੇ ਨਾ ਜਵਾਨਾਂ ਨੂੰ ਨੂਰ ਤੇ ਖਤਮ ਕਰੋ, ਦੇਖੋ ਤਾਂ ਅਸੀਂ ਚਿਹਰੇ ਕਿਵੇਂ ਦਮਕਦੇ ਹਾਂ, ਥੋੜ੍ਹਾ ਜਿਹਾ ਤੰਗ ਥੋੜ੍ਹਾ ਜਿਹਾ ਪਤਾ ਨਹੀਂ ਕਿਹੋ ਜਿਹੇ ਕੁੱਝੇ ਲਾਲ ਹੋਣਗੇ ਨਾ ਪਾਸ। ਕਿਉਂ ਗੱਲਾਂ ਬਾਤਾਂ ਉਹਨਾਂ ਨੇ ਸ਼ੁਰੂ ਕੀਤੀਆਂ, ਉਹਨਾਂ ਨੂੰ ਕਿਹਾ ਤੁਸੀਂ ਰਸੇ ਰਸੇ ਪਿਆਰ ਕਰੋ। ਇਸ ਪਿਆਰੀ ਵਿੱਚ ਲੱਗੇ ਗੁਰੂ ਜੀ ਕਹਿਣ ਮਰਦਾਨਾ ਵੀ ਹੁਣ ਰਬਾਬ ਆਪਣਾ ਉਠਾ ਦਰਾ। ਮਰਦਾਨੇ ਨੇ ਰਬਾਬ ਸੰਭਾਲਿਆ, ਡੇਢ ਦੁਪਹਿਰ ਰਾਤ ਚਲੀ ਗਈ ਸੀ। ਗੁਰੂ ਜੀ ਨੇ ਉਸ ਮੌਕੇ ਉੱਚੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ, ਫਿਰ ਦੇਖ ਗੁਆੜਿਓ ਵੇਖੀ ਨਾ ਡਗਿਆ ਜਾਣੀ, ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਪਾਏ, ਪਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾਏ। ਸ਼ਹਿਰਾਂ ਪਿੰਡਾਂ ਦੇ ਵਿੱਚ ਭਲੇ ਲੋਕ ਵੀ ਵਸਦੇ ਹਨ ਔਰ ਬੁਰੇ ਵੀ ਵਸਿਆ ਕਰਦੇ ਹਨ। ਇਸੀ ਤਰ੍ਹਾਂ ਜਿਸਮ ਰੂਪੀ ਇੱਕ ਨਗਰੀ ਹੈ, ਇਹਦੇ ਵਿੱਚ ਰੱਬ ਦਾ ਵਾਸਾ ਵੀ ਹੈ, ਦੇਵਤਿਆਂ ਦਾ ਵਾਸਾ, ਦੈਵੀ ਗੁਣ ਜੋ ਹਨ ਸਤਸੰਤੋਖ ਤਿਆ ਸਾਨੂੰ ਵਿਚਾਰ ਸ਼ਾਂਤੀ ਖਿਮਾ ਥੀਰੀ, ਇਹ ਦੈਵੀ ਗੁਣ ਦੇਵਤਿਆਂ ਦਾ ਵਾਸਾ ਵੀ ਹੈ। ਔਰ ਇਸ ਜਿਸਮ ਰੂਪੀ ਨਗਰੀ ਦੇ ਵਿੱਚ ਚੋਰ ਵੀ ਵਸਦੇ ਨੇ, ਠੱਗ ਵੀ ਵਸਦੇ ਨੇ। ਚੋਰ ਏਕ ਨਗਰੀ ਪੰਜ ਚੋਰ ਵਸੈ ਤਾਂ ਚੋਰ ਲੋ ਮਹੰਕਾਰ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕਿਸੇ ਆਗੇ ਕਰੇ ਪੁੱਤਾ। ਕਾਇਆ ਨਗਰੀ ਪੰਜ ਚੋਰ ਵਸੀਅਲੇ, ਵਰਜਿਤ ਚੋਰੀ ਧਾਵੈ ਤ੍ਰੈਦਸਮਾਨ ਲਖੇ ਜੋ ਨਾਨਕ ਮੋਖ ਮੁਕਤ ਸੁਖ ਪਾਵੇ। ਇਹਦੇ ਵਿੱਚ ਪੰਜ ਚੋਰ ਵੀ ਵਸਦੇ ਨੇ, ਇਸਦੇ ਆਤਮ ਧਨ ਨੂੰ ਲੁੱਟਣ ਵਾਲੇ। ਪੰਜਾਂ ਚੋਰਾਂ ਨੇ ਲੁੱਟਿਆ ਕਰ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਸਨਹਾਰ ਪੰਚ ਬਟਵਾਰੇ ਸੂਨੇ ਨਗਰ ਪਰੇ ਠਗਿਆਰੇ ਉਨਤੇ ਰਾਖੇ ਬਾਪ ਨ ਮਾਈ ਉਨਤੇ ਰਾਖੇ ਮੀਤ ਨ ਪਾਈ ਦਰਬ ਸਿਆਨ ਸੁਨਾ ਹੋਏ ਰਹਿਤੇ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੈਂ ਸਾਰੀ ਪਾਮ ਸੰਤਨ ਸੂਰ ਸਰਬ ਨਿਧਾਨ ਸਾਵਤ ਪੂੰਜੀ ਸਤਿਗੁਰ ਸੰਗ ਨਾਨਕ ਜਾਗੇ ਪਾਵਨ ਫਿਰੰਗ ਸੋ ਜਾਗੇ ਜਿਸ ਪਰ ਕਿਰਪਾ ਇਹ ਪੂੰਜੀ ਸਾਵਤ ਪੰਚਾਂ ਕੁਲ ਮੰਕਾਰ ਪੰਜ ਚੋਰ ਇਹਨਾਂ ਨੇ ਆਤਮ ਧਨ ਜੋ ਜੀਵ ਦਾ ਅਸਲੀ ਧਨ ਹੈ ਇਸਨੂੰ ਲੁੱਟ ਕੇ ਇਸ ਨੂੰ ਕੰਗਾਲ ਕਰ ਦਿੱਤਾ ਹੈ। ਭੀਖਾ ਭੁੱਖਾ ਕੋ ਨਹੀਂ ਸ਼ਕਤੀ ਗਿਹੜੀ ਲਾਲ ਗਿਹੜੀ ਖੋਲ ਨਾ ਜਾਣ ਤੇ ਤਾਂ ਤੇ ਥੇ ਕੰਗਾਲ ਇਹ ਸਰੀਰ ਦੇ ਪੰਜ ਕੋਸ਼ਾਂ ਦੇ ਵਿੱਚ ਛੁਪਿਆ ਹੈ ਬੜਾ ਬੇਕੀਮਤਾ ਲਾਲ ਪਰਮੇਸ਼ਰ ਰੂਪੀ ਲਾਲ ਪਰ ਇਸਦੀ ਖਬਰ ਨਹੀਂ ਔਰ ਇਸਨੂੰ ਲੁੱਟਣ ਹਾਰੇ ਪੰਜ ਚੋਰ ਇਹ ਤਾਂ ਇਹ ਸਰੀਰ ਕੋਈ ਨਗਰੀ ਵਿੱਚ ਚੋਰ ਵਸਦੇ ਹਨ, ਕਿਸੇ ਨਗਰੀ ਦੇ ਵਿੱਚ ਠੱਗ ਵੀ ਵਸਦੇ ਹਨ, ਇਸਦੇ ਆਦਮ ਧਨ ਨੂੰ ਠੱਗਣ ਵਾਲੇ। ਫਿਰ ਦੇ ਠਗਵਾੜਿਓ ਆਤਮ ਧਨ ਲੁੱਟ ਕੇ ਇਸਨੂੰ ਆਤਮਾ ਹੀ ਨੁਕਤਾ ਨਿਗਾਹ ਤੇ ਕੰਗਾਲ ਕਰ ਦਿੱਤਾ। ਅਰੂਪ ਰੂਪ ਮਦ ਵਿੱਚ ਅੰਧਾ ਹੋ ਕੇ ਇਹ ਰੱਬ ਨੂੰ ਯਾਦ ਨਹੀਂ ਕਰਦਾ, ਭੁੱਲ ਜਾਂਦਾ। ਰਾਜ ਮਦ ਵਿੱਚ ਅੰਧਾ ਹੋ ਕੇ ਵੀ ਪਰਮੇਸ਼ਵਰ ਨੂੰ ਭੁੱਲ ਜਾਂਦਾ। ਰੂਪ ਰਾਜ ਜਾਤ ਚੰਗੀ ਜਾਤ ਮਹਾਨ ਵਿੱਚ ਵੀ ਰੱਬ ਨੂੰ ਭੁੱਲਦਾ ਹੈ। ਜੋਬਨ ਜਵਾਨੀ ਦੀ ਲਹਿਰ ਵਿੱਚ ਵੀ ਇਸਨੂੰ ਰੱਬ ਯਾਦ ਨਹੀਂ ਆਉਂਦਾ। ਮਾਲ ਧਨ ਮਦ ਵਿੱਚ ਵੀ ਅੰਧਾ ਹੋ ਕੇ ਇਹ ਪਰਮੇਸ਼ਰ ਨੂੰ ਭੁੱਲ ਜਾਂਦਾ। ਇਹ ਪੰਜੇ ਠੱਗ ਮਾਨੋ ਇਸਦੀ ਆਤਮ ਧਨ ਨੂੰ ਠੱਗ ਕੇ ਇਸਦੀ ਦੁਰਦਸ਼ਾ ਕਰਦੇ ਇਸਨੂੰ ਕੰਗਾਲ ਕਰ ਦਿੱਤਾ। ਇਹ ਹੈ ਇਸ਼ਾਰਾ, ਗੁਰੂ ਜੀ ਨੇ ਇਹ ਸ਼ਬਦ ਦਾ ਉੱਚੀ ਉਚਾਰਨ ਕੀਤਾ। ਇਸ ਸ਼ਬਦ ਦੇ ਬਹਾਨੇ ਉਹ ਲੋਕ ਜੋ ਗੁੰਦਾ ਗੁੰਦੇ ਸਨ, ਇਹਨਾਂ ਨੂੰ ਰੱਸਿਆਂ ਨਾਲ ਲੂਟ ਕੇ ਖਤਮ ਕਰੋ। ਗੁੱਜਾ ਧਨ ਇਹਨਾਂ ਪਾਸ ਜੋ ਬਹੁਤ ਸਾਰਾ ਪ੍ਰਤੀਤ ਹੁੰਦਾ ਹੈ, ਉਹਨੂੰ ਆਪਣੇ ਕਾਬੂ ਕਰੋ। ਇਹ ਗੁੰਦਾ ਗੁੰਦੇ ਸਨ ਸ਼ਬਦ ਦਾ ਇਹੋ ਜਿਹਾ ਅਸਰ ਪਿਆ, ਸਭ ਨੂੰ ਸ੍ਰੀ ਵਾਂਗੂ ਨੀਂਦ ਆ ਜਾਂਦੀ। ਇੱਕ ਵੀ ਬੰਦਾ ਪਿੰਡ ਵਿੱਚ ਜਾਗਦਾ ਨਾ ਰਹਿ ਗਿਆ, ਸਮਾਂ ਤੁਰਿਆ ਹੀ ਜਾਂਦਾ ਹੈ। ਅਖੀਰ ਉਹ ਵਕਤ ਆ ਗਿਆ ਜੋ ਅੰਮ੍ਰਿਤ ਵੇਲਾ ਜਿਸਨੂੰ ਕਥਨ ਕੀਤਾ, ਅੰਮ੍ਰਿਤ ਵੇਲਾ ਸੱਚਣਾ ਵਡਿਆਈ ਵੀ ਚਾਹ ਕਰਨੀ ਆਵੇ ਕੱਪੜਾ ਨਦਰੀ ਮੁੱਖ ਦੁਆ। ਚੌਥੇ ਪੈਰ ਸੁਭਾ ਕੇ ਸੁਰਤੀਆਂ ਉਪਜੈ ਚਾਹੋ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨੁੱਖ ਸੱਚਾ ਅੰਮ੍ਰਿਤ ਪਹਿਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਧਿਆਨ ਭਜਨ ਵਿੱਚ ਮਗਨ ਹੁੰਦੇ ਹਨ, ਜਨਮਾਂ ਜਨਮਾਤਰਾਂ ਦੇ ਬੰਧਨ ਕੱਟਦੇ ਹਨ। ਉਹ ਵਕਤ ਹੋ ਆਇਆ ਗੁਰੂ ਜੀ ਕਹਿੰਦੇ ਭਾਈ ਬਾਲਾ ਮਰਦਾਨਾ ਇਸ਼ਨਾਨ ਦਾ ਵਕਤ ਹੋ ਗਿਆ, ਚਲੋ ਉੱਠ ਕੇ ਇਸ਼ਨਾਨ ਸੋ ਦੀਏ। ਉਸ ਵਕਤ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਹਨ ਉਹਨਾਂ ਨੂੰ ਕੀ ਫਲ ਮਿਲਦਾ ਹੈ, ਉਸਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਹਨ। ਕਰ ਇਸ਼ਨਾਨ ਸਿਮਰ ਕਰਦੇ ਆਪਣਾ ਮਨ ਤਨ ਕਰਕੇ ਭਜਨ ਕਰਨ ਵਾਲਿਆਂ ਦੇ ਮਨ ਤਨ ਦੋਨੋਂ ਵਿੱਚ ਰੋਗਾਂ ਦੀ ਨਿਵਿਰਤੀ ਹੁੰਦੀ ਹੈ। और तीसरा लाभ की हुंदा कोट विघन लाथे प्रभु शरण प्रटे भले संजोग आयों प्रभु की शरण अपने आप में गिरा के उन्हां दे विभाग और परमार्थ विच जो बहुत सारे विघन आउंदे हन उन्हां दी सहज ही निवृत्ति हुंदी चली जांदी है। यानी इंसान की किस्मत अच्छी बन गई है। वो वक्त तो आया गुरु जी उठे भाई बाला ना ते मर्दाना नाल लैके पिंडां दे नेड़े नेड़े खूह हुंदे सी इशनान आरसोदिया समान गड़बड़ी अद नाल हुंदे ही सी क्योंकि आप जी थां तां विछड़दे सी। इशनान करके गुरु जी फिर अपने आश्रम ते चौंकड़ा लगा के बिरती नूं समष्टि व्यष्टि स्थूल सूक्ष्म कारण आदि प्रपंच तो संकोच के आनंदा सागर जो वाहगुरु उस लुलीन करके समाधिष्ट हो जाते हैं। भाई बाला और मर्दाना ये भी दोनों श्वास श्वास सिमरन करना शुरू कर देंगे गुरु चरणों के ध्यान में मगन होंगे। मर्दाने में हुक्म सी गुरु जी का भावें कोई शहर है भावें पिंड है भावें बस्ती है भावें उजाड़ है भावें कोई स्रोता है भावें नहीं है तू रोज श्री आसा जी दीवार का कीर्तन कर आसा जी दीवार सारिया आसा पूरी करने वाली जो रोज इसका कीर्तन करते सुनते या इसका पाठ करते हैं उसे कामी पुरुषा कामना भी दाता है निष्काम पुरुषा विवेक भी दाता है। उस आसा जी दीवार का कीर्तन मर्दाने ने शुरू किया वित्ती बाणी का रूप बना के चित बिरति कही दृढ़ भूत चीज है जिस वस्तु का प्यार नाल चिंतन कर दी उसका रूप ही बन जाया करती है। यूं चित बिरति बाणी का रूप बना के मर्दाने ने यूं कीर्तन विच महल होके कीर्तन समाधि विच कीर्तन किया समा तुरिया ही जाता है चिड़ी चौकी पोखटी बगन बहुत तरंग अचर्ज रूप संतन रचे नानक नामे रंग अखीर सूरज की टिक्की चढ़िया मर्दाना सूरज की टिक्की चढ़ सारी भोग पा दिया करता अरदास कर दी जी गरीब नवाज असज दीवार का कीर्तन होया है कृपा करो काम बोलो ओंकार तो बचाओ चरणा की प्रीत प्रदान करो। यूं बैठ जाता है गुरु बाबा जी अजे समाधि में ही हैं उड़ीकता है समाधि तो उत्थान हो इतों चलिए यों कुछ मिनटा तो बाद गुरु बाबा जी ने नेत्र कमल खोले इधर उधर तकिया कह लगे भाई वाला मर्दाना उची उची पिंड विच कीर्तन होया तो स्रोता कोई नहीं दीदा एक कह लगे भाई वाला मर्दाना गरीब नवाज स्रोता कोई नहीं आया की कारण महाज भाग बंदे मन में भाग दी होने तिखमोया कंधी पा दरिया के किनारे बैठा है ठंडा पानी दरिया का चल रहा है प्यासा मरी जाता है पानी का बुख भर के पी नहीं सकता यहोजी हालत इन्हों की है इस करके मंद भाग होने करके इन्हों तो लाभ नहीं उठाया गया। यूं गुरु जी कह लगे चलो मंद भागी ने शब्द पढ़ के गुरु जी इथों चलन की तैयारी करते हैं। पाग जिना दे मंदे दिती
Thank you. ਜਾਗਰਤ ਅੱਖਾਂ ਵਿੱਚ ਬਾਝ ਪਰਪੰਚ ਦੇਖਦਾ ਹੈ, ਸੁਪਨ ਕੰਠ ਵਿੱਚ ਹਿਤਾ ਨਾੜੀ ਹੈ, ਉਸਦੇ ਵਿੱਚ ਖਿਆਲ ਜਾਂਦਾ, ਉੱਥੇ ਆਪਣੀ ਰਚਨਾ ਰਚਦਾ ਹੈ, ਉਸਨੂੰ ਸੁਪਨ ਅਵਸਥਾ ਕਹਿੰਦੇ ਹਨ। ਹਿਰਦੇ ਅਸਥਾਨ ਵਿੱਚ ਜਾ ਕੇ ਘੂਕਣੀ ਹੁੰਦੀ ਹੈ, ਸਾਊਂਡ ਸਲੀਪ ਜਿਸਨੂੰ ਕਹਿੰਦੇ, ਉੱਥੇ ਕੋਈ ਫੁਰਨਾ ਨਹੀਂ ਹੁੰਦਾ। ਜਦੋਂ ਪਰਮਾਤਮਾ ਵਿੱਚ ਜੁੜਦਾ ਹੈ ਉਹ ਤੁਰੀ ਅਵਸਥਾ ਮੰਨੀ ਜਾਂਦੀ ਹੈ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਏ। ਜਾਗਰ ਸੁਪਨ ਸੁਖ ਤਿੰਨ ਅਵਸਥਾਵਾਂ ਤਾਂ ਉਸਮਾਂ ਪੰਛੀਆਂ ਨੂੰ ਵੀ ਆਉਂਦੀਆਂ ਹਨ, ਪਰ ਚੌਥੀ ਅਵਸਥਾ ਜਿਹੜੀ ਹੈ ਇਹ ਸੰਤਾਂ ਦੀ ਹੈ। ਜਿਸ ਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਉਹ ਸੰਤ ਹੈ, ਉਹਦਾ ਸ਼ਾਂਤ ਹੋ ਜਾਂਦਾ। ਸੋ ਇਹ ਇਉਂ ਸਮਝ ਲਓ ਕਿ ਦ੍ਰਿਸ਼ਟਾਂਤ, ਇੱਕ ਰਾਜਾ ਦੀਵਾਨਖਾਨੇ ਵਿੱਚ ਅਹਿਲਕਾਰਾਂ ਦੇ ਸਮੇਤ ਬੈਠਾ ਹੈ। ਦੀਵਾਨਖਾਨਾ, ਇਹਨੇ ਦੀਵਾਨ ਲਗਾਈ, ਆਪਣਾ ਦਰਬਾਰ ਲਗਾਈ, ਇਹ ਤਾਂ ਇਹ ਜੀਵ ਰੂਪੀ ਰਾਜਾ ਦੀ ਇਹ ਜਾਗਰਤ ਅਵਸਥਾ ਹੈ, ਬਾਝ ਪਰਪੰਚ ਦੇਖ ਰਿਹਾ। ਫਿਰ ਉਹ ਰਾਜਾ ਘਰ ਆ ਜਾਂਦਾ ਹੈ, ਆਪਣੇ ਮਹਿਲ ਦੀ ਚਾਰ ਦੀਵਾਰੀ ਦੇ ਅੰਦਰ ਆਪਣੇ ਬੱਚੇ ਹੋਰ ਜਿਤਨੇ ਫੈਮਿਲੀ ਮੈਂਬਰਸ ਹਨ ਉਹਨਾਂ ਨਾਲ ਗੱਲਬਾਤ ਕਰਦਾ ਹੈ, ਘਰਾਂ ਦੇ ਵਿਚਾਰ ਕਰਦਾ। ਇਹ ਅਵਸਥਾ ਮਾਨੋ ਸੁਪਨ ਅਵਸਥਾ ਹੈ। ਫਿਰ ਥੱਕ ਕੇ ਰਾਜਾ ਆਪਣੇ ਅਗਲੇ ਦਾ ਬੈਡਰੂਮ ਵੀ ਚਲਾ ਜਾਂਦਾ ਹੈ, ਉੱਥੇ ਜਾ ਕੇ ਸੌਂ ਜਾਂਦਾ। ਨੀਂਦ ਪੂਰੀ ਲੈ ਕੇ ਉੱਠਦਾ ਹੈ, ਇਹਦੀ ਸ਼ਕੋਪਤ ਅਵਸਥਾ ਵੀ ਜੀਵ ਆਤਮਾ ਦੀ ਜਿੱਥੇ ਖੂਕ ਨੀਂਦ ਹੈ। ਫਿਰ ਉੱਠ ਕੇ ਇਸ਼ਨਾਨ ਆਦਿ ਕਰਕੇ ਰਾਜਾ ਆਪਣੇ ਪ੍ਰਭੂ ਦੇ ਕਮਰੇ ਵਿੱਚ ਚਲਾ ਜਾਂਦਾ, ਉੱਥੇ ਪਰਮੇਸ਼ੁਰ ਦੇ ਭਜਨ ਵਿੱਚ ਮਹਿਲ ਹੁੰਦਾ ਹੈ। ਇਹ ਤੁਰੀ ਅਵਸਥਾ ਹੈ। ਇਹ ਸੰਤ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਵੇ, ਨਾਨਕ ਸੰਤ ਨਿਰਮਲ ਹੋਏ ਜਿਨ ਮਨ ਵਸਿਆ। ਜੋ ਕੁਛ ਜਾਗਰਤ ਵਿੱਚ ਹੁੰਦਾ ਹੈ ਉਹ ਸੁਪਨ ਵਿੱਚ ਵੀ ਉਹੋ ਜਿਹੇ ਕੁਛ ਦੇਖਦਾ ਹੁੰਦਾ ਦੁੱਖ ਸੁੱਖ ਜੇ। ਰਾਜਾ ਨੂੰ ਸੀਸ ਮਹਿਲ ਵਿੱਚ ਪਿਆ ਸੁਪਨਾ ਆਇਆ, ਇੱਕ ਜੰਗਲ ਵਿੱਚ ਜਾ ਰਿਹਾ ਇਕੱਲਾ, ਇੱਕ ਹਲਕੀ ਗਿਦੜੀ ਉਸਨੂੰ ਚਿੰਬੜ ਗਈ। ਉਸ ਗਿਦੜੀ ਨੇ ਉਸਨੂੰ ਕੱਟ ਖਾਧਾ, ਉਸਦਾ ਜ਼ਹਿਰ ਚੜ੍ਹਦਾ ਜਾ ਰਿਹਾ ਹੈ। ਹੁਣ ਜ਼ਹਿਰ ਦੇ ਚੜ੍ਹਨ ਕਰਕੇ ਬੜਾ ਦੁਖੀ ਹੈ, ਸੋਚਦਾ ਕੋਈ ਨੇੜੇ ਤੇੜੇ ਪਿੰਡ ਹੋਵੇ ਉੱਥੇ ਪਹੁੰਚਾਂ, ਹਕੀਮ ਹੋਵੇ ਤਾਂ ਦਵਾਈ ਲਗਾਵਾਂ। ਉੱਧਰ ਦੀ ਸਾਹਮਣੇ ਇੱਕ ਨਗਰ ਦਿਸਿਆ, ਉੱਥੇ ਦੌੜ ਕੇ ਪਹੁੰਚਿਆ, ਉੱਥੇ ਲੋਕ ਬੈਠੇ, ਉਹਨੂੰ ਕਹਿਣ ਲੱਗਾ ਜਾ ਇੱਥੇ ਕੋਈ ਹਕੀਮ ਹੈ? ਉਹਨਾਂ ਵਿੱਚ ਇੱਕ ਕਹਿਣ ਲੱਗਾ ਪਰਲੇ ਪਾਸੇ ਹਕੀਮ ਦੀ ਦੁਕਾਨ ਹੈ, ਉੱਧਰ ਜਾਓ। ਉੱਥੇ ਪਹੁੰਚਿਆ ਹਕੀਮ ਨੂੰ ਕਹਿਣ ਲੱਗਾ ਵੀ ਮੈਨੂੰ ਹਲਕੀ ਗਿਦੜੀ ਨੇ ਕੱਟ ਲਿਆ, ਮੇਰੇ ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ ਨਹੀਂ ਮੈਂ ਮਰ ਜਾਂਦਾ। ਹਕੀਮ ਕਹਿਣ ਲੱਗਾ ਦੋ ਪੈਸੇ ਘੱਟ ਦਵਾਈ ਮਿਲੇਗੀ। ਪੈਸਾ ਕਹਿਣ ਲੱਗਾ ਮੇਰੇ ਪਾਸ ਕੋਈ ਨਹੀਂ, ਬਾਹਰ ਖਜ਼ਾਨੇ ਭਰੇ ਪਏ, ਗਿਦੜੀ ਉੱਥੇ ਪਹੁੰਚ ਨਹੀਂ ਸਕਦੀ, ਲੇਕਿਨ ਸੁਪਨੇ ਦੀ ਖੇਡ ਦੇਖ ਰਿਹਾ। ਕਹਿਣ ਲੱਗਾ ਪੈਸਾ ਮੇਰੇ ਪਾਸ ਕੋਈ ਨਹੀਂ, ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ। ਹਕੀਮ ਕਹਿਣ ਲੱਗਾ ਦੋ ਪੈਸੇ ਘੱਟ ਤਾਂ ਦਵਾਈ ਮਿਲੇਗੀ, ਦੋ ਪੈਸੇ ਨਹੀਂ ਉਹਦੇ ਕੋਲ, ਸੁੱਤੇ ਪਿਆ ਕੋਲ ਬਾਹਰ ਖਜ਼ਾਨੇ ਭਰੇ ਪਏ ਨੇ, ਅੰਦਰ ਦੋ ਪੈਸੇ ਨਹੀਂ ਸੁੱਤੇ ਪਏ ਕੋਲ। ਅਖੀਰ ਜ਼ਹਿਰ ਚੜ੍ਹਦਾ ਗਿਆ, ਉਹ ਰੋਣ ਲੱਗ ਪਏ ਜਿਵੇਂ ਸੁਪਨੇ ਬਰੜਾਉਣ ਲੱਗ ਪਏ ਨੇ। ਜਦੋਂ ਰੋਣ ਲੱਗ ਪਿਆ, ਹਜ਼ੂਰੀਆ ਸੇਵਕ ਪਾਸ ਪਿਆ ਸੀ, ਉਸਨੇ ਸੋਚਿਆ ਸਰਕਾਰ ਨੂੰ ਕੋਈ ਬੁਰਾ ਸੁਪਨਾ ਆ ਗਿਆ, ਇਹਦਾ ਇਲਾਜ ਕੀ ਹੈ? ਜਗਾ ਦੇਣਾ। ਜਿਹੜਾ ਸੁਪਨੇ ਵਿੱਚ ਦੁਖੀ ਹੋ ਰਿਹਾ ਹੈ, ਬਰੜਾ ਰਿਹਾ ਹੈ, ਪਾਸ ਕੋਈ ਜਾਗਦਾ ਆਦਮੀ ਪਿਆ ਹੋਵੇ ਉਸਨੂੰ ਜਗਾ ਦੇਵੇ, ਉਹ ਤਾਂ ਦੁੱਖ ਦੂਰ ਹੋ ਜਾਂਦਾ, ਹੋਰ ਕੋਈ ਉਪਾਅ ਨਹੀਂ ਹੁੰਦਾ। ਸੰਯੋਗ ਕਰਕੇ ਜਗਾ ਦਿੱਤਾ ਜਾਵੇ ਸਰਕਾਰ ਨੂੰ ਬਿਹਤਰ ਹੈ, ਇਹਨਾਂ ਸੁਪਨਾ ਟੁੱਟ ਜਾਏਗਾ, ਦੁੱਖ ਦੂਰ ਹੋ ਜਾਏਗਾ। ਪਹਿਲਾਂ ਤਾਂ ਹੌਲੀ ਹੌਲੀ ਚਰਨ ਨੂੰ ਹੱਥ ਲਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਾਗ ਨਹੀਂ ਆਈ। ਅਖੀਰ ਉਸਨੇ ਸਰੀਰ ਨੂੰ ਮਧੋ ਲਿਆ, ਫਿਰ ਜਾਗ ਆਈ, ਉਹਦਾ ਦੁੱਖ ਸਾਰਾ ਦੂਰ ਹੋ ਗਿਆ। ਪੁੱਛਣ ਲੱਗਾ ਸਰਕਾਰ ਕੀ ਗੱਲ? ਸਾਰੀ ਗੱਲ ਦੱਸੀ। ਕਹਿਣ ਲੱਗੀਆਂ ਉਹ ਮੇਰੇ ਨਾਲ ਗਈ ਸੁਪਨੇ ਦੀ ਗੱਲ, ਯਾਨੀ ਜਿਵੇਂ ਸੁਪਨੇ ਦਾ ਦੁੱਖ ਜਾਗੇ ਤੋਂ ਬਿਨਾਂ ਦੂਰ ਨਹੀਂ ਹੁੰਦਾ। ਸੋ ਜਗਾਊ ਕੌਣ? ਜਿਹੜਾ ਪਾਸ ਜਾਗਦਾ ਪੁਰਸ਼ ਹੋਵੇ, ਸੁੱਤਾ ਪਿਆ ਸੁੱਤੇ ਪਿਆ ਨੂੰ ਜਗਾ ਨਹੀਂ ਸਕਦਾ। ਇਸੀ ਤਰ੍ਹਾਂ ਹੀ ਇਹ ਜੀਵ ਨੂੰ ਵਿਦਿਆ ਰੂਪੀ ਨੀਂਦ ਵਿੱਚ ਸੰਸਾਰ ਸੁਪਨਾ ਰਿਹਾ, ਇਹਦੇ ਦੁੱਖ ਤਕਲੀਫਾਂ ਦੁੱਖ ਸੁੱਖ ਬਹੁਤ ਦੇਖ ਰਿਹਾ। ਸੰਤ ਜਨ ਔਰ ਸਤਸ਼ਾਸਤਰ, ਵੇਦ ਸ਼ਾਸਤਰ, ਗੁਰਬਾਣੀ ਇਸਨੂੰ ਜਗਾਉਣ ਵਾਸਤੇ ਉੱਚੀਆਂ ਉੱਚੀਆਂ ਆਵਾਜ਼ਾਂ ਦਿੰਦੇ ਹਨ। ਕੋ ਕਹਿੰਦੀਆਂ ਚਾ ਕਹਿੰਦੀਆਂ ਮਤੀ ਦਿੰਦੀਆਂ ਨਿੱਤ, ਜੋ ਸ਼ੈਤਾਨ ਮਜਾਇਆ ਸੋ ਕਿਤ ਫੇਰੇ ਚਿੱਤ। ਕੁੱਕਾਂ ਮਾਰ ਦੇਣ ਵੇਦ, ਚਾਂਗਾ ਮਾਰ ਦੇਣ ਸ਼ਾਸਤਰ, ਮਤੀ ਦਿੰਦੇ ਨੇ ਸੰਤ ਮਹਾਤਮਾ, ਪਰ ਇਸਨੂੰ ਜੀ ਗੂੜੀ ਨੀਂਦ ਆਈ ਹੈ, ਜਾਗਦੀ ਨਹੀਂ। ਹਾਂ ਗੁਰੂ ਜੀ ਤਦੇ ਕਹਿੰਦੇ ਪ੍ਰਾਣੀ ਪਰਮ ਪੁਰਖ ਪਗਲਾ ਗੋ ਸੋਭਤ ਕਹਾ ਮੋਹ ਨਿੰਦਰਾ ਮੈਂ ਕਹੋ ਸੁਜਿਤ ਹੋਏ ਜਾਗੋ। ਇੰਨੀ ਕੁ ਦੇਰ ਤੱਕ ਮੋਹ ਰੂਪੀ ਨਿੰਦਾ ਵਿਸ਼ਤਾ ਰਹੇਗਾ, ਦੁੱਖ ਤਕਲੀਫਾਂ ਝੱਲੇ ਜਾਏਗਾ, ਜਾਗ ਜਾ, ਗਿਆਨ ਜਾਗਣੀ ਵਿੱਚ ਜਾ ਕੇ ਆਪਣੇ ਆਪ ਨੂੰ ਦੁੱਖਾਂ ਤੋਂ ਬਚਾ, ਪਰਮ ਸੁਖੀ ਹੋ ਜਾ। ਤੇਰਾ ਸਰੂਪ ਸੁੱਖ ਸਰੂਪ ਹੈ, ਸੁੱਖ ਅਨੰਦ ਸਰੂਪ ਹੈ। ਮੁਖੀ ਮੁਖੀ ਚੱਕ ਕਹਿੰਦੇ ਬਈ ਰਾਤ ਵਾਲੀ ਮੁਸਾਫ਼ਰ ਤਾਂ ਕੋਈ ਜਾਦੂਗਰ ਸੀ, ਜਿਨ੍ਹਾਂ ਨੇ ਸਾਡੇ ਉੱਪਰ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਨੂੰ ਨਹੀਂ ਲਾ। ਅਸੀਂ ਤਾਂ ਕੋਈ ਖਾਲੀ ਨਹੀਂ ਜਾਣ ਦਿੱਤਾ, ਲੁੱਟੇ ਵੀ ਮੁੰਡਿਆਂ ਨੂੰ ਇਕੱਠੇ ਕਰਕੇ ਕਹਿੰਦੇ ਨੌਜਵਾਨ ਮੁੰਡਿਆਂ ਨੂੰ ਜਾਓ, ਇੱਧਰ ਨੇੜੇ ਤੇੜੇ ਕਿਸੇ ਰਸਤੇ 'ਤੇ ਜਾਂਦੇ ਹੋਣਗੇ। ਚਾਰ ਫੇਰੇ ਪੰਜ ਪੰਜ ਚਾਰ ਚਾਰ ਮੁੰਡੇ ਮੋਢਿਆਂ 'ਤੇ ਡਾਂਗਾ ਰੱਖੇ ਦੌੜੇ ਜਾਂਦੇ, ਜਿਸ ਤਰ੍ਹਾਂ ਗੁਰੂ ਬਾਬਾ ਜੀ ਜਾ ਰਹੇ ਸਨ, ਚਾਰ ਮੁੰਡੇ ਠੱਗਾਂ ਦੇ ਉਸ ਤਰ੍ਹਾਂ ਦੂਰੋਂ ਵਾਹ ਦਿੰਦੇ ਹਨ, ਠਹਿਰ ਜੋ ਜਾਣ ਵਾਲਿਆ ਤੁਸੀਂ ਕੋਈ ਜਾਦੂਗਰ ਹੋ। ਰਾਤ ਤੁਸੀਂ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਮੁੰਡੀਆਂ ਆ ਗਈ। ਇਸ ਤਰ੍ਹਾਂ ਉਹ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਇਹ ਗੱਲ ਸੁਣ ਕੇ ਮਰਦਾਨਾ ਬਹਿਣ ਕੇ ਡਰ ਗਿਆ, ਕਹਿਣਗੇ ਮਹਾਰਾਜ ਇਹਨਾਂ ਦੇ ਤੌਰ ਚੰਗੇ ਨਹੀਂ। ਗੁਰੂ ਜੀ ਕਹਿੰਦੇ ਮਰਦਾਨਾ ਡਰ ਨਹੀਂ, ਤੇਰੇ ਸਿਰ 'ਤੇ ਡਾਢੇ ਦਾ ਹੱਥ ਹੈ। ਨੇੜੇ ਆ ਕੇ ਫਿਰ ਉਹਨਾਂ ਨੇ ਇਹ ਗੱਲ ਕਹੀ, ਤੁਸੀਂ ਕੋਈ ਜਾਦੂ ਕਰੋ, ਰਾਤ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਵੀ ਨਹੀਂ ਦਾ। ਇਸ ਤਰ੍ਹਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਇਹ ਸੁਣ ਕੇ ਗੁਰੂ ਜੀ ਕਹਿਣਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਜਿਓ, ਸਾਡੇ ਪਾਸ ਜੋ ਧਨ ਉਹ ਵੀ ਲੈ ਲਿਓ, ਤੁਹਾਡਾ ਹੀ ਹੋਏਗਾ ਫਿਰ। ਇਸ ਕਰਕੇ ਪਰ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ। ਉਹਨਾਂ ਜੀ ਕਹਿੰਦੇ ਸੰਸਕਾਰ, ਸੰਸਕਾਰ ਕਰਨ ਲਈ ਸਾਨੂੰ ਕੀ ਲੋੜ ਹੈ? ਅਸੀਂ ਤਾਂ ਤੁਹਾਨੂੰ ਮਾਰ ਕੇ ਖਤਮ ਕਰਨਾ, ਤੁਹਾਡਾ ਤਨ ਹੋ ਲੈਣਾ ਹੈ। ਗੁਰੂ ਜੀ ਕਹਿਣ ਕੋਈ ਗੱਲ ਨਹੀਂ, ਅਸੀਂ ਮਰਨੋਂ ਨਹੀਂ ਡਰਦੇ, ਤਨ ਵੀ ਸਾਡਾ ਸਾਰੇ ਹੀ ਖੋ ਰਿਹਾ। ਸਾਹਮਣੇ ਉਂਗਲੀ ਸ਼ਿਵਾ ਮੱਜਦਾ ਸੀ, ਉਂਗਲੀ ਕਰਕੇ ਕਹਿਣ ਉੱਥੋਂ ਅਗਲੇ ਆਓ, ਸਾਡੇ ਸਰੀਰ ਦਾ ਸੰਸਕਾਰ ਕਰਕੇ ਇੱਕੋ ਨਾ ਵਿੱਚ ਹੀ ਬੋਲ ਸਕਣ। ਕੋਈ ਗੱਲ ਨਹੀਂ, ਆਪ ਤੋਂ ਤਕੜੇ ਨਹੀਂ ਆ, ਦੋ ਇੱਥੇ ਕੱਢਦੇ ਦੋ ਅੱਗ ਲੈ ਆਉਂਦੇ ਹਾਂ, ਦੋ ਉੱਥੇ ਠਹਿਰ ਕੇ ਦੋ ਅੱਗ ਲੈਣ ਵਾਸਤੇ ਗਏ। ਸ਼ਿਵਾ ਮੱਜਦਾ ਸੀ ਉੱਥੇ, ਕੀ ਕੌਤਕ ਦਿਖਾਇਆ ਬਾਬੇ ਨੇ ਉਹਨਾਂ ਨੂੰ। ਸ਼ਿਵੇ ਦੇ ਪਾਸ ਦੋ ਫਰੀਕਾਂ ਦੀ ਲੜਾਈ ਹੋ ਰਹੀ ਹੈ, ਦੇਵਗਨ ਔਰ ਜਮਗਨ, ਜਾਂ ਦੇਵਦੂਤ ਔਰ ਜਮਦੂਤ, ਮ੍ਰਿਤਕ ਪ੍ਰਾਣੀ ਵਾਸਤੇ ਲੜ ਰਹੇ ਹਨ। ਜਮਦੂਤ ਤਾਂ ਕਹਿੰਦੇ ਅਸੀਂ ਲੈ ਜਾਣਾ ਹੈ, ਸਾਰੀ ਜ਼ਿੰਦਗੀ ਪਾਪ ਹੀ ਪਾਪ ਕਮਾਏ, ਪਾਪਾਂ ਦਾ ਸਨਮਾਨ ਇਕੱਠਾ ਕੀਤਾ, ਅਸੀਂ ਇਸ ਨੂੰ ਲਿਜਾ ਕੇ ਧਰਮ ਰਾਜੇ ਦੇ ਪੇਸ਼ ਕਰਾਂਗੇ, ਧਰਮ ਰਾਜਾ ਇਹਨੂੰ ਹੋਰ ਨਰਕਾਂ ਸਿੱਟੇਗਾ। ਦੇਵਦੂਤ ਕਹਿੰਦੇ ਠੀਕ ਹੈ, ਸਾਰੀ ਜ਼ਿੰਦਗੀ ਭਾਵੇਂ ਇਸਨੇ ਗੁਨਾਹੀ ਕੀਤੇ ਹਨ, ਪਰ ਇਸਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਇਹਦੇ ਸਾਰੇ ਪਾਪ ਮਾਫ਼ ਹੋ ਗਏ। ਅਸੀਂ ਲਿਜਾਣਾ ਹੈ, ਦੇਵ ਲੋਕ ਨੂੰ ਲਿਜਾਵਾਂਗੇ। ਦੋਨਾਂ ਦੀ ਲੜਾਈ ਹੁੰਦੀ ਦੇਖ ਕੇ ਉਹ ਠੱਗਾਂ ਦੇ ਮੁੰਡੇ ਪੁੱਛਣ ਲੱਗੇ ਵੀ ਕੌਣ ਹੈ ਗੁਰੂ ਨਾਨਕ ਜਿਹਦੀ ਇਹਦੇ ਵੱਲੋਂ ਉਂਗਲੀ ਹੋ ਗਈ ਅਤੇ ਇਹਦੇ ਸਾਰੇ ਪਾਪ ਮਾਫ਼ ਹੋ ਗਏ? ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ ਹੈ। ਇਹ ਸੁਣ ਕੇ ਉਹਨਾਂ ਦੀਆਂ ਸੁੱਤੇ ਗਈਆਂ, ਸੁੱਤੇ ਸੁਧਾ ਗਈਆਂ, ਛੱਡ ਦੌੜੇ ਆਏ, ਆਪਣੇ ਸਾਥੀ ਨੂੰ ਆਵਾਜ਼ ਦਿੰਦੇ ਹਨ ਦੂਰੋਂ, ਦੇਖੋ ਦੇਖੋ ਕੁਛ ਕਹਿ ਪੈਂਦੇ ਹੋ, ਆ ਕੇ ਦਾੜ ਦਾੜ ਚਰਨਾਂ 'ਤੇ ਡਿੱਗ ਪਏ, ਮਾਫ਼ੀਆਂ ਮੰਗਣੀਆਂ ਸ਼ੁਰੂ ਕੀਤੀਆਂ, ਗਰੀਬ ਵਾਸ ਖਿਮਾ ਕਰੋ, ਮਾਫ਼ ਕਰੋ, ਬਖਸ਼ ਲਓ ਮਾਰਾ ਜਹਾਂ ਮੈਂ ਅਪਰਾਧੀ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਗਿਰਤ ਕਣ ਨੂੰ ਹੁਕਮ ਨਰ ਖੰਦਾ, ਸਿਮਰ ਮਰੀਤ ਦਾ ਢਾਡੀਆ ਸਤਗੁਰ ਬਖਸ਼ ਗਰੀਬ ਨਾਥ ਬਖਸ਼ੋ, ਖਿਮਾ ਕਰੋ, ਆਪਦੀ ਇੱਕ ਉਂਗਲੀ ਹੋ ਗਈ, ਉਹਦੇ ਸਾਰੇ ਭਾਵ ਮਾਫ਼ ਹੋ ਗਏ। ਅਸੀਂ ਤੁਹਾਨੂੰ ਮਾਰਨ ਵਾਸਤੇ ਤਿਆਰੀਆਂ ਕਰੀਏ, ਅਸੀਂ ਇਤਨੇ ਗੁਨਾਹੀਏ, ਬਾਰ ਬਾਰ ਬੇਨਤੀਆਂ ਤਰਲੇ ਕਰਕੇ ਪਿੰਡ ਗੁਰੂ ਜੀ ਨੂੰ ਲੈ ਕੇ ਮੋੜ। ਸਾਰੇ ਲੋਕਾਂ ਨੇ ਇਕੱਠੇ ਕਰਕੇ ਕਿਹਾ ਇਹਨਾਂ ਦੀ ਉਂਗਲੀ ਸ਼ਿਵੇ ਵੱਲ, ਉਹਦੇ ਸਾਰੇ ਪਾਪ ਮਾਫ਼ ਹੋ ਗਏ, ਨਰਕਾਂ ਤੋਂ ਜਾਂਦਾ ਜਾਂਦਾ ਸੁਰਗਾਂ ਨੂੰ ਗਿਆ। ਅਸੀਂ ਇਹਨਾਂ ਨੂੰ ਮਾਰਨ ਵਾਸਤੇ ਤਿਆਰ ਹਾਂ। ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਬੇਨਤੀਆਂ ਕਰਦੇ, ਗਰੀਬਾਂ ਬਖਸ਼ੋ, ਕਿੰਨਾ ਕਰੋ। ਗੁਰੂ ਜੀ ਕਹਿਣਗੇ ਭਾਈ ਕਰਤਾਰ ਸਦਾ ਹੀ ਬਖਸ਼ਣ, ਪਰ ਤੁਸੀਂ ਜ਼ਰਾ ਖਿਆਲ ਕਰੋ ਆਪਣੇ ਕਰਤੱਵਾਂ ਵੱਲ। ਮਾਨੁਖ ਦੇ 84 ਜੋਨ ਵਿੱਚੋਂ ਬਾਦਸ਼ਾਹ ਦੇ ਹੀ, ਜਿਸ ਦੇਹੀ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ, ਉਹ ਤੁਹਾਨੂੰ ਪ੍ਰਾਪਤ ਹੈ। ਉਸ ਦੇਹ ਨੂੰ ਪਾ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਰਹੋ ਕਿਹੋ ਜਿਹੇ ਪਾਸੇ ਰੱਖਿਆ? ਰੱਬ ਦੀ ਖਲਕ ਨੂੰ ਤੰਗ ਕਰਨਾ, ਲੁਕਣਾ, ਠੱਗੀਆਂ ਕਰਨੀਆਂ, ਇਹ ਮਾਨੁਖ ਤਨ ਦਾ ਫਰਜ਼ ਹੈ, ਹੈਵਾਨੀ ਬਲਕਿ ਰਕਸ਼ ਜ਼ਿੰਦਗੀ ਗੁਜ਼ਾਰ ਰਹੇ ਹੋ ਤੁਸੀਂ। ਹਾਂ, ਜਦੋਂ ਅਸਲੀ ਆਪਣੀ ਇਨਸਾਨੀ ਜ਼ਿੰਦਗੀ ਵੱਲ ਆਓਗੇ, ਕਰਤਾਰ ਤੁਹਾਨੂੰ ਬਖਸ਼ ਦੇਵੇਗਾ। ਉਹਨਾਂ ਕਿਹਾ ਗਰੀਬ ਨਵਾਜ਼, ਹੁਣ ਹੁਕਮ ਕਰੋ, ਜਿਵੇਂ ਕਹੋਗੇ ਅਸੀਂ ਉਵੇਂ ਹੀ ਚੱਲਾਂਗੇ, ਉਵੇਂ ਹੀ ਆਪਣੀ ਜ਼ਿੰਦਗੀ ਨੂੰ ਢਾਲਾਂਗੇ। ਗੁਰੂ ਜੀ ਨੂੰ ਸਮਝਾਉਣ, ਦੇਖੋ ਮਾਤਾ ਦੇ ਕੁਦਰ ਵਿੱਚ ਤੁਸੀਂ ਕਿਹੋ ਜਿਹੇ ਵਾਅਦੇ ਕੀਤੇ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਸਾ ਸਾ ਸਿਮੰਤ ਨਾਨਕ ਮਹਾ ਅਗਨਾ ਬਿਨਾਸ਼ਨਮ ਸਿਰ ਤਲੇ ਪੈਰ ਉਪਰੇ ਪਸੰਦੋ ਹੱਥੇ ਥਾਏ ਨਾਨਕ ਸੋ ਧਣੀ ਕਿਉਂ ਸਾਰੇ ਕੁਦਰੇ ਜਿਸ ਦੇ ਨਾ ਹੈ। ਨੌ ਦਸ ਮਹੀਨੇ ਕੈਸੇ ਗੰਦੇ ਪਾਣੀ ਦੀ ਤੇਰੀ ਬਨਾਵਟ, ਕਿਹੋ ਜਿਹੇ ਗੰਦ ਮੰਦ ਵਿੱਚ ਤੇਰਾ ਨੌ ਦਸ ਮਹੀਨੇ ਵਾਸਾ, ਮਾਤਾ ਦੇ ਗੰਦੇ ਵਿੱਚ ਦੇ ਤੇਰਾ ਸਰਾਣਾ ਲੱਗਿਆ ਉੱਥੇ, ਗੰਦਗੀ ਦੇ ਵਿੱਚ ਤੇਰਾ ਵਾਸਾ। ਸੋ ਇਉਂ ਦਸ ਮਹੀਨੇ ਗੁਜ਼ਾਰਿਆ, ਤੂੰ ਸਵਾਸ ਸਵਾਸ ਭਜਨ ਕਰਦਾ ਸੀ, ਜਠਰਾਗਨ ਸਾੜਦੀ ਸੀ, ਜਿਸ ਕਰਕੇ ਸਵਾਸ ਸਵਾਸ ਭਜਨ ਔਰ ਪ੍ਰਾਰਥਨਾ ਕਰਦੇ ਸੀ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਮਿਹਰਬਾਨ, ਮਿਹਰ ਕਰ, ਮੈਨੂੰ ਇੱਥੋਂ ਬਚਾ, ਇਸ ਤੋਂ ਵੀ ਨਰਕ ਚੋਂ ਕੱਢ, ਦੁਨੀਆਂ ਤੇ ਜਾ ਕੇ ਮੈਂ ਤੇਰਾ ਸਦਾ ਭਜਨ ਕਰੂੰ, ਇਉਂ ਤੇਰੀਆਂ ਪ੍ਰਾਰਥਨਾ ਸਨ।
ਜੀ ਮੈਂ ਨਾਮ ਜਪੂੰਗਾ ਤੇਰਾ,
ਸਿਮਰਨ ਕਰਦਾ ਹੁੰਦਾ ਹੈ, ਇਉਂ ਪ੍ਰਾਰਥਨਾ ਕਰਦਾ ਹੈ, ਕੁੰਭੀ ਨਰਤਿਓ ਮੈਨੂੰ ਕੱਢ, ਦੁਨੀਆਂ ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਪਰ ਵਾਹਿਗੁਰੂ ਕਹਿੰਦਾ ਹੈ, ਇਹ ਦੁੱਖ ਵਿੱਚ ਤੂੰ ਜ਼ਰੂਰ ਇਉਂ ਕਹਿੰਦਾ ਅੱਠੇ ਪੈਰ ਭਜਨ ਕਰਾਂਗਾ। ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ, ਗ੍ਰਸ ਵਿੱਚ ਰਹਿੰਦਾ ਹੋਇਆ ਭਾਵੇਂ ਕੋਈ ਵੀ ਕੰਮ ਕਰੀ, ਖੇਤੀ ਪੁੱਤੀ, ਨੌਕਰੀ ਚਾਕਰੀ, ਵਣ ਵਪਾਰ, ਇੱਕ ਨਿਯਤੀ ਦਾ ਕਰੀ, ਇਉਂ ਕਰਦਾ ਹੋਇਆ ਚੌਵੀਆਂ ਘੰਟਿਆਂ ਵਿੱਚੋਂ ਦਸਵਾਂ ਹਿੱਸਾ ਕਮ ਸੇ ਕਮ 2.5 ਘੰਟੇ ਜ਼ਰੂਰ ਭਜਨ ਕਰਿਆ ਕਰੀ। ਆਪਣੀ ਕਿਰਤ ਵਿੱਚੋਂ ਦਸਵੰਤ ਜ਼ਰੂਰ ਧਰਮ ਦੇ ਕੰਮਾਂ 'ਤੇ ਲਗਾਉਂਦਾ ਰਹੀ। ਇਉਂ ਬੁਰਾਈਆਂ ਤੋਂ ਬਚੀ, ਇਉਂ ਕਰੇਗਾ ਕੋਈ ਇਸ਼ਕੂ ਵੀ ਨਰਕ 'ਚ ਨਹੀਂ ਆਵੇਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੇਰਾ ਮਨ ਸ਼ੁੱਧ ਹੋ ਗਿਆ, ਸ਼ੁੱਧ ਹੋ ਕੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਜਾਂ ਵੈਰਾਗ ਪ੍ਰਾਪਤ ਹੋ ਗਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਜਦੋਂ ਇਹੋ ਜਿਹਾ ਵਿਵੇਕ ਪੈਦਾ ਹੋ ਗਿਆ ਤੇਰੇ ਚਿੱਤ ਵਿੱਚ, ਪਰਮੇਸ਼ਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਥਨਾ ਫਿਰਲਾ, ਵਿਵੇਕੀ ਪੁਰਸ਼ ਦੇ ਚਿੱਤ ਵਿੱਚ ਇਹੋ ਜਿਹੀ ਅਵਸਥਾ ਹੁੰਦੀ ਹੈ, ਫਿਰ ਤੂੰ ਅੱਠੇ ਪੈਰ ਮੇਰਾ ਭਜਨ ਕਰੀ, ਤੇਰੇ ਸਰੀਰ ਦੀਆਂ ਜ਼ਿੰਮੇਵਾਰੀਆਂ ਗੁੱਲੀ ਜੁੱਲੀ ਗੁੱਲੀ ਆਦਿ ਅੰਬਰਸਰ ਸਥਾਨ ਆਦਿ ਪਦਾਰਥ ਜਮ੍ਹਾਂ ਮੈਂ ਲੈ ਲਵਾਂਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੂੰ ਆਪਣੀ ਹੋਂਗ ਵਾ ਦੇਵੇਂਗਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਜੀਵ ਤੇ ਰੱਬ ਦੇ ਵਿਚਾਲੇ ਪੜਦਾ ਹਮੇ ਦਾ, ਇਹੀ ਬੜੀ ਭਾਰੀ ਕੰਧ ਹੈ, ਨਾਮ ਅਭਿਆਸ ਦੀ ਕਮਾਈ ਨਾਲ ਇਹ ਦੂਰ ਹੁੰਦੀ ਹੈ, ਹੋਰ ਕੋਈ ਉਪਾਅ ਨਹੀਂ। ਜਦੋਂ ਉਹ ਨਾਮ ਅਭਿਆਸ ਦੀ ਕਮਾਈ ਕਰਦੇ ਕਰਦੇ ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਆਪ ਸਵਾਰੇ ਮੈਂ ਮਿਲੇ, अपने सुभावां नूं सुमार लेंगा, बुरे सुभाव कढ के चंगे सुभाव अंदर लियाएगा। फिर नाम अभ्यास की कमाई करके हमें निकंद नूं दूर कर दिता तो मैं मिले मैनू मिल जाएगा, मैं मिलिया सुख होए, मैनू मिले तो सुखी हो जाए, क्योंकि वाहिगुरू आनंद स्वरूप है, उसनूं मिलके ये भी आनंद स्वरूप हो जाएगा। जे तू मेरा हो रहे तो सब जग तेरा, यूं जे तू ऐसी अवस्था नूं प्राप्त हो जाएगा, मेरा हो जाएगा तो सब जग ही तेरा हो जाएगा। क्यों? मेरा मेरे विच भेद हो गए तो द्रुप हो जाएगा, यूं समझो मेरा लाडला पुत्र बन जाएगा। ये तीन गल्लां दसियां, ढाई घंटे वजन अठे पैर, ये अपनी मंग वा देनी। हुण जरा सारे ही अपने अंदर झातियां मार के वेखो कि असी अपनी हांग वा दित्ती होई है, या अठे पैर भजन करने वाले विचों हां, या ढाई घंटे भजन करते हैं, त्यों विचों असी किना विच हां। अगर कुछ भी नहीं करते जरा उन्हां वेदियां नूं याद करो, जदों माता दे उदर दे विच पुठा लटदा होया यूं वेदे करदा सी, जदों पुठा लमकदा सै ओ दिन के नहीं ओ दिन जब दस मास माता उधर रहता सो दिन कैसे भूलिया। हूं फुलिया फिर मैं लैंडलॉर्ड बन गया, मैं मैजिस्ट्रेट बन गया, डिप्टी कमिश्नर बन गया, जज बन गया, मिनिस्टर बन गया, होर कुछ ध्यान दे कहे जे गंदे पानी को तेरी बनावट, कहे जे गंदमंद विच तेरा नौ दस महीने वास उत्थे हम प्रार्थना करनी है, वादे करने परमेश्वर नाल मैं अठे पैर भजन करूं। इन गल्लां दसियां भी त्यों विचों कम से कम इक ते जरूर अमल करनी, पर इक ते भी अमल नहीं कर लिया तां फिर उही जेलखाना उही कुंभी नरक गंदमन दा जेलखाना तैयार है। इस करके गुरु जी को समझाउंदे हां तुसी मान तन पा के अपनी जिंदगी दा राह कहो जे पासे ठगियां विच दुनिया तंग करन वास्ते, रब दी खलकत नूं तंग करन वास्ते खलक की जान के किसे दुखा दे ना आए, खलक दुखे नंद लाल जी खालक को पेता। यूं तंग कर दे रब दी खलकत नूं, तुहानूं चाहीदा है परमेश्वर दा भजन करो। ओ बार बार बेनती करन गरीबा जिवें हुक्म होवे असीं तैयार। सारियां ने गुरु की सिक्की धारण की, सिक्की धारण करके नाम दी दात हासिल करके गुरु के सिख बन के गुरु गुरु जपन लगे, नाम दा निशान विच प्रवृत्ति हुई, यूं जिंदगी विच पलटा आया, कोई ठगा तो देवते बन गए। जिस वास्ते आए से उस काम विच लग के अपना लोक सुखी पुरलोक सुहेला कर लिया, क्योंकि आया इसी वास्ते है। आयो लाह लैण पुरानी आयो लगा कि तुक फकड़े समी चली रह, अपने जन्म न सफला करो, गुरु शरण आ के वाहिगुरु की शरण गिर के नाम दान इनाम करके अपने जन्म न सफला करो, अगंत न सवार लो, चौरासी का गेड़ा जमा दे बस पैना, बार बार उसी कुंभी नर विच आना, ये तो बच के अपने लोग सुखी को लोग सजले करो। हूं समय नूं भी मुख रखना है, रोज दे सुभाव दे मुताबिक पहले आनंद साहिब विच बोलो, बाद गुरु सोत्र विच बोलना, उस तों बाद अरदास विच जुड़ना, फिर हुक्मनामा सुन के प्रसाद लेके और अगला प्रोग्राम सुन के चले को। राम कली महला तीजा मन देखो का सतगुरु प्रसाद अनंत व्यास सुन Yeah.
Thank you.
Oh,